ਜ਼ਬੂਰ 124 ਸ਼ਕਤੀਸ਼ਾਲੀ ਪਰਮੇਸ਼ਵਰ, ਤੁਸੀਂ ਅਤੇ ਮੈਂ ਕਮਜ਼ੋਰ ਹੋ ਸਕਦੇ ਹਾਂ, ਤੁਸੀਂ ਅਤੇ ਮੈਂ ਅਸਮਰੱਥ ਹੋ ਸਕਦੇ ਹਾਂ, ਅਸੀਂ ਕਮਜ਼ੋਰ ਹੋ ਸਕਦੇ ਹਾਂ। ਇਹ ਕੋਰਸ ਦੇ ਜਿਹੜੇ ਵੱਖ ਵੱਖ ਡਿਗਰੀ ਲਈ ਸੱਚ ਹੈ। ਸਾਡੇ ਵਿੱਚੋਂ ਕੁਝ ਦੀ ਸਿਹਤ ਦੂਜਿਆਂ ਨਾਲੋਂ ਬਦਤਰ ਹੋ ਸਕਦੀ ਹੈ, ਸਾਡੇ ਵਿੱਚੋਂ ਕੁਝ ਸਰੀਰਕ ਤੌਰ 'ਤੇ ਦੂਜਿਆਂ ਨਾਲੋਂ ਮਜ਼ਬੂਤ ਅਤੇ ਫਿੱਟ ਹੋ ਸਕਦੇ ਹਨ, ਸਾਡੇ ਵਿੱਚੋਂ ਕੁਝ ਕੋਲ ਕੁਝ ਅਜਿਹੀਆਂ ਯੋਗਤਾਵਾਂ ਹੋਣਗੀਆਂ ਜਿਸਦਾ ਮਤਲਬ ਹੈ ਕਿ ਅਸੀਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹੋਰ ਆਸਾਨੀ ਨਾਲ ਨੈਵੀਗੇਟ ਕਰ ਸਕਦੇ ਹਾਂ। ਸਾਡੇ ਕੋਲ ਮਾਨਸਿਕ ਲਚਕੀਲੇਪਣ ਦੀਆਂ ਵੱਖੋ ਵੱਖਰੀਆਂ ਡਿਗਰੀਆਂ ਹਨ, ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਅਸੀਂ ਸਾਰੇ ਕਿਸੇ ਨਾ ਕਿਸੇ ਸਮੇਂ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਾਂਗੇ ਜਿਸ ਨਾਲ ਸਿੰਘਣ ਲਈ ਸਾਡੇ ਕੋਲ ਆਪਣੇ ਅੰਦਰ ਵਸੀਲੇ ਨਹੀਂ ਹਨ। ਅਸੀਂ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਾਂਗੇ ਜਿਸ ਨਾਲ ਅਸੀਂ ਬੇਵਸ ਹੋਵਾਂਗੇ। ਇਹੀ ਸਮੂਹਿਕ ਤੌਰ 'ਤੇ ਸੱਚ ਹੈ। ਇੱਕ ਸਥਾਨਕ ਚਰਚ ਦੇ ਰੂਪ ਵਿੱਚ ਅਸੀਂ ਇੱਕ ਮੁਕਾਬਲਤਨ ਵੱਡਾ ਚਰਚ ਹਾਂ। ਜੀ ਹਾਂ, ਸਾਡੇ ਕੋਲ ਬਹੁਤ ਸਾਰੇ ਸਮਰਪਿਤ ਮੈਂਬਰ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਬਹੁਤ ਸਾਰੀਆਂ ਸ਼ਾਨਦਾਰ ਬਰਕਤਾਂ ਹਨ, ਪਰ ਉਹੀ ਸੱਚਾਈ ਲਾਗੂ ਹੁੰਦੀ ਹੈ। ਕਾਰਪੋਰੇਟ ਤੌਰ 'ਤੇ ਅਸੀਂ ਅਤੀਤ ਵਿੱਚ ਇਸ ਦਾ ਸਾਹਮਣਾ ਕੀਤਾ ਹੈ, ਅਸੀਂ ਵਰਤਮਾਨ ਵਿੱਚ ਵੀ ਸਾਹਮਣਾ ਕਰਦੇ ਹਾਂ ਅਤੇ ਅਸੀਂ ਭਵਿੱਖ ਵਿੱਚ ਵੀ ਇਸ ਦਾ ਸਾਹਮਣਾ ਕਰਾਂਗੇ। ਜਿਨ੍ਹਾਂ ਸਥਿਤੀਆਂ ਲਈ ਅਸੀਂ ਆਪਣੀ ਤਾਕਤ ਵਿੱਚ ਬੇਬਸ ਹਾਂ, ਇਸ ਜੀਵਨ ਵਿੱਚ ਅਸੀਂ ਭਾਰੀ ਔਂਕੜਾਂ ਦਾ ਜਾਂ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ। ਅਜਿਹੇ ਹਾਲਾਤਾਂ ਵਿੱਚ ਸਾਨੂੰ ਕਿਸੇ ਹੋਰ ਦੀ ਮਦਦ ਦੀ ਲੋੜ ਹੁੰਦੀ ਹੈ, ਸ਼ਕਤੀ ਵਾਲੇ ਕਿਸੇ ਦੀ ਮਦਦ, ਅਤੇ ਜੋ ਸਾਡੀ ਤਰਫ ਉਸ ਸ਼ਕਤੀ ਦੀ ਵਰਤੋਂ ਕਰੇਗਾ। ਡੇਵਿਡ ਅੱਜ ਸਵੇਰੇ ਸਾਡੇ ਜ਼ਬੂਰ ਵਿੱਚ ਇਸ ਸੱਚਾਈ ਨੂੰ ਪਹਿਚਾਣਦਾ ਹੈ। ਉਹ ਜ਼ਿੰਦਗੀ ਦੀ ਇੱਕ ਸਥਿਤੀ ਨੂੰ ਯਾਦ ਕਰਦਾ ਹੈ ਜਦੋਂ ਇਸਰਾਇਲ ਦਾ ਕਾਰਪੋਰੇਟ ਜੀਵਨ ਤਬਾਹੀ ਦਾ ਸਾਹਮਣਾ ਕਰ ਰਿਹਾ ਸੀ। ਇਸਰਾਇਲ ਪਰਮੇਸ਼ੁਰ ਦੇ ਲੋਕ ਅੱਖਾਂ ਵਿੱਚ ਵਿਨਾਸ਼ਕਾਰੀ ਵਰਗ ਨੂੰ ਵੇਖ ਰਹੇ ਸਨ। ਸਿਰਫ ਪਰਮੇਸ਼ੁਰ ਹੀ ਉਹਨਾਂ ਦੀ ਮਦਦ ਕਰ ਸਕਦਾ ਸੀ। ਅਸੀਂ ਅੱਜ ਸਵੇਰੇ ਚੜ੍ਹਾਈ ਦੇ ਗੀਤਾਂ ਵਿੱਚ ਸਾਡੀ ਲੜੀ ਨੂੰ ਜਾਰੀ ਰੱਖਦੇ ਹਾਂ। ਜੇ ਤੁਸੀਂ ਪਿਛਲੇ ਕੁਝ ਹਫ਼ਤਿਆਂ ਨਾਲ ਤੋਂ ਸਾਡੇ ਨਾਲ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜ਼ਬੂਰਾਂ ਦੀ ਪੋਥੀ ਦੇ ਸੰਪਾਦਕ ਨੇ ਜ਼ਬੂਰ 120 ਤੋਂ 134 ਨੂੰ ਇਕੱਠਾ ਕੀਤਾ ਹੈ। ਹਰ ਇੱਕ ਦੇ ਸ਼ੁਰੂ ਵਿੱਚ ਇੱਕ ਸ਼ਬਦ ਹਨ, ਚੜ੍ਹਾਈ ਦੇ ਗੀਤ, ਅਤੇ ਇਸ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਜ਼ਬੂਰ ਤਿਉਹਾਰ ਦੇ ਜ਼ਬੂਰ ਸਨ, ਜਿਸ ਤੋਂ ਮੇਰਾ ਮਤਲਬ ਹੈ ਕਿ ਯਰੂਸ਼ਲਮ 'ਚ ਹਰ ਸਾਲ 3 ਵਾਰ ਤਿਉਹਾਰ ਹੁੰਦੇ ਸਨ ਜਿਨ੍ਹਾਂ ਲਈ ਪਰਮੇਸ਼ੁਰ ਦੇ ਲੋਕਾਂ ਨੂੰ ਹਾਜ਼ਰ ਹੋਣਾ ਸੀ, ਅਤੇ ਜਦੋਂ ਉਹ ਸਮੂਹਾਂ ਵਿੱਚ ਯਰੂਸ਼ਲਮ ਨੂੰ ਜਾਂਦੇ, ਜਿਵੇਂ ਕਿ ਉਹ ਰਾਹ ਵਿੱਚ ਇੱਕ ਸੜਕ ਦੇ ਕੰਢੇ ਅੱਗ ਬਾਲ ਕੇ ਉਸਦੇ ਦੁਆਲੇ ਇਕੱਠੇ ਹੁੰਦੇ, ਜਿਵੇਂ ਹੀ ਯਰੂਸ਼ਲਮ ਨਜ਼ਰ ਆਉਂਦਾ ਉਹਨਾਂ ਨੂੰ, ਜਿਵੇਂ ਹੀ ਸ਼ਹਿਰ ਵਿੱਚ ਦਾਖਲ ਹੁੰਦੇ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦੇ ਲੋਕ ਇਹ ਜ਼ਬੂਰ ਗਾਉਂਦੇ ਸਨ ਜੋ ਉਹ ਉਦੋਂ ਯਾਦ ਸਨ। ਇਹ ਇੱਕ ਸ਼ਾਨਦਾਰ ਤਸਵੀਰ ਹੈ। ਕਿਸੇ ਵੀ ਲੋਕ ਸਮੂਹ, ਕਿਸੇ ਵੀ ਭਾਈਚਾਰੇ ਨੂੰ ਪ੍ਰਫੁੱਲਤ ਹੋਣ ਲਈ ਪਰੰਪਰਾਵਾਂ ਦੀ ਲੋੜ ਹੁੰਦੀ ਹੈ। ਇਹ ਗੀਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲੇ ਜਾਣਗੇ। ਪਿਓ ਅਤੇ ਮਾਵਾਂ ਇਹ ਗਾਣੇ ਆਪਣੇ ਬੱਚਿਆਂ ਨੂੰ ਸੜਕ 'ਤੇ ਸਿਖਾਏ ਹੋਣਗੇ, ਕਿਉਂਕਿ ਅਸੀਂ ਈਸਾਈ ਹੋਣ ਦੇ ਨਾਤੇ ਵਿਸ਼ਵਾਸ ਦੁਆਰਾ ਅਬਰਾਹਮ ਦੇ ਬੱਚੇ ਹਾਂ। ਅਸੀਂ ਆਪਣੀ ਪਰੰਪਰਾ ਨੂੰ ਵਾਪਸ ਦੇਖ ਰਹੇ ਹਾਂ ਜਦੋਂ ਅਸੀਂ ਇਹਨਾਂ ਚੜ੍ਹਾਈ ਦੇ ਗੀਤਾਂ ਨੂੰ ਵਿਚਾਰਦੇ ਹਾਂ। ਸਾਡਾ ਇਤਿਹਾਸ, ਮੈਂ ਕਲਪਨਾ ਕਰਦਾ ਹਾਂ ਕਿ ਯਿਸੂ ਨੇ ਇਹ ਚੜ੍ਹਾਈ ਦੇ ਗੀਤ ਗਾਏ ਸਨ ਇੱਕ ਬੱਚੇ ਵਜੋਂ, ਮੈਰੀ ਅਤੇ ਜੋਸਫ ਨਾਲ ਯਾਤਰਾ ਕਰਦੇ ਹੋਏ, ਅਤੇ ਫਿਰ ਆਪਣੇ ਹਾਣੀਆਂ ਦੇ ਨਾਲ ਇੱਕ ਕਿਸ਼ੋਰ ਦੇ ਰੂਪ ਵਿੱਚ, ਅਤੇ ਦੁਬਾਰਾ ਆਪਣੇ 20 ਅਤੇ 30 ਸਾਲਾਂ ਦੇ ਵਿੱਚ ਜਦੋਂ ਤਿਉਹਾਰਾਂ ਦੀ ਯਾਤਰਾ ਕਰਦਾ ਸੀ। ਅਤੇ ਜਿਵੇਂ ਕਿ ਇਸ ਲੜੀ ਵਿੱਚ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ, ਅਸੀਂ ਈਸਾਈ ਹੋਣ ਦੇ ਨਾਤੇ ਇੱਕ ਸ਼ਰਧਾਲੂ ਲੋਕ ਹਾਂ। ਇਹ ਸੰਸਾਰ ਸਾਡਾ ਘਰ ਨਹੀਂ ਹੈ, ਅਸੀਂ ਇੱਥੋਂ ਸਿਰਫ ਲੰਘ ਰਹੇ ਹਾਂ। ਅਸੀਂ ਵੀ ਇੱਕ ਯਾਤਰਾ 'ਤੇ ਹਾਂ, ਅਤੇ ਇਹ ਚੜ੍ਹਾਈ ਦੇ ਗੀਤ ਸਾਨੂੰ ਸਵਰਗੀ ਯਰੂਸ਼ਲਮ ਵੱਲ ਜਾਣ ਲਈ ਪ੍ਰੇਰਿਤ ਕਰਦੇ ਹਨ। ਪਿਛਲੇ ਹਫ਼ਤੇ ਡੇਵਿਡ ਨੇ ਸਾਨੂੰ ਜ਼ਬੂਰ 123 ਬਾਰੇ ਸਿਖਾਇਆ, ਅਤੇ ਬਿਨਾਂ ਸ਼ੱਕ ਦੇ ਚੰਗੇ ਕਾਰਨ ਕਰਕੇ ਸਾਡੇ ਜ਼ਬੂਰ ਸਾਡੇ ਅੱਗੇ ਰੱਖਿਆ ਗਿਆ। ਜ਼ਬੂਰ 123 ਦਇਆ ਲਈ ਪਰਮੇਸ਼ੁਰ ਨੂੰ ਦੁਹਾਈ ਦੇਣ ਅਤੇ ਉਸ ਨਾਲ ਆਪਣੇ ਲੋਕਾਂ ਦੀ ਤਰਫੋਂ ਕੰਮ ਕਰਨ ਲਈ ਬੇਨਤੀ ਕਰਨ ਬਾਰੇ ਹੈ। ਇਹ ਜਵਾਬ ਦੇਣ ਲਈ ਯਹੋਵਾ ਦੀ ਉਡੀਕ ਕਰਨ ਦਾ ਜ਼ਬੂਰ ਹੈ। ਅੱਜ ਸਵੇਰੇ ਸਾਡਾ ਜ਼ਬੂਰ ਰੱਬ ਦੇ ਬਾਰੇ ਹੈ, ਜੋ ਉਸ ਦੇ ਲੋਕਾਂ ਦੀ ਤਰਫੋਂ ਕੰਮ ਕਰਦਾ ਹੈ। ਉਡੀਕ ਖਤਮ ਹੋ ਗਈ ਹੈ ਅਤੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਬਚਾ ਲਿਆ ਹੈ। ਇੱਕ ਟਿੱਪਣੀਕਾਰ ਦਾ ਮੰਨਣਾ ਹੈ ਕਿ ਗੀਤਾਂ ਦੇ ਅਸੈਂਟਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਲਈ ਜੇਕਰ ਜ਼ਬੂਰ 123 ਪਰਮੇਸ਼ੁਰ ਦੇ ਛੁਟਕਾਰੇ ਦੀ ਉਡੀਕ ਕਰਨ ਬਾਰੇ ਹੈ ਅਤੇ 124 ਪਰਮੇਸ਼ੁਰ ਦੇ ਛੁਟਕਾਰੇ ਬਾਰੇ ਹੈ, ਤਾਂ ਜ਼ਬੂਰ 125 ਸਾਡੀ ਤਿਕੜੀ ਨੂੰ ਖਤਮ ਕਰਨ ਅਤੇ ਉਸ ਦੇ ਛੁਟਕਾਰਾ ਦਿੱਤੇ ਗਏ ਪਰਮੇਸ਼ੁਰ ਵਿੱਚ ਸੁਰੱਖਿਆ ਬਾਰੇ ਹੈ। ਚਲੋ ਆਪਣੇ ਜ਼ਬੂਰ ਨੂੰ ਦੇਖਦੇ ਹਾਂ। ਰੱਬ ਦੇ ਬਾਜੋਂ ਤਬਾਹੀ ਆ ਜਾਂਦੀ ਹੈ। ਅਸੀਂ ਸ਼ਬਦ ਨਾਲ ਸ਼ੁਰੂ ਕਰਦੇ ਹਾਂ। ਜੇ ਇਹ ਜ਼ਬੂਰ ਸਿਖਾਉਂਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਦਾ ਕੀ ਹੋਵੇਗਾ ਜੇਕਰ ਪਰਮੇਸ਼ੁਰ ਉਹਨਾਂ ਲਈ ਨਾ ਹੁੰਦਾ, ਅਤੇ ਇਹ ਜ਼ਬੂਰ ਸਿਖਾਉਂਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਤਬਾਹੀ ਹੁੰਦੀ ਹੈ। ਰੱਬ ਦੇ ਬਗੈਰ ਜਿਹੜੀ ਤਬਾਹੀ ਆ ਜਾਂਦੀ ਹੈ। ਆਈ ਤੇ ਇੱਕ ਵੱਲ ਦੇਖੋ, ਜੇ ਇਹ ਯਹੋਵਾ ਨਾ ਹੁੰਦਾ ਜੋ ਸਾਡੇ ਪਾਸੇ ਸੀ, ਇਸਰਾਇਲ ਨੂੰ ਕਹਿਣ ਦਿਓ, ਜੇ ਇਹ ਯਹੋਵਾ ਨਾ ਹੁੰਦਾ ਸਾਡੇ ਪਾਸੇ ਨਾ ਹੁੰਦਾ ਜਦੋਂ ਲੋਕ ਸਾਡੇ ਵਿਰੁੱਧ ਖੜ੍ਹੇ ਹੁੰਦੇ, ਅਤੇ ਅਸੀਂ ਤਬਾਹੀ ਨੂੰ ਦਰਸਾਉਣ ਵਾਲੇ ਵੱਖ ਵੱਖ ਅਲੰਕਾਰ ਹਾਂ ਜੋ ਅਸੀਂ ਇੱਕ ਪਲ ਵਿੱਚ ਹੁਣ ਦੇਖਾਂਗੇ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪੂਜਾ ਜਾਂ ਜਦੋਂ ਪ੍ਰਸਤੁਤੀ ਹੁੰਦੀ ਤਾਂ ਜਿਹੜਾ ਆਗੂ ਸੀ ਉਹ ਪਹਿਲੀ ਲਾਈਨ ਗਾਉਂਦਾ ਸੀ ਕਿ ਤੁਸੀਂ ਨਹੀਂ ਕਰ ਸਕਦੇ, ਅਤੇ ਫਿਰ ਮੌਜੂਦ ਸਾਰੇ ਲੋਕ ਉਸਨੇ ਜੋ ਲਾਈਨ ਉਹ ਗਾਉਂਦਾ ਸੀ ਉਹਨੂੰ ਦੁਹਰਾਉਣ ਲਈ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਸੀ, ਅਤੇ ਫਿਰ ਇੱਕ ਗੂੰਜਦਾ ਕੋਰਸ ਸੁਣਾਇਆ ਜਾਂਦਾ ਹੈ, ਜਿਵੇਂ ਕਿ ਸਾਰੇ ਹਾਜ਼ਰ ਦੁਬਾਰਾ ਗਾਉਂਦੇ ਹਨ। ਜੇ ਇਹ ਯਹੋਵਾ ਸਾਡੇ ਪਾਸ ਨਾ ਹੁੰਦਾ, ਸਾਡੇ ਕੋਲ ਆਇਤ 1 ਵਿੱਚ ਮੁੱਦੇ ਦੀ ਨਭ ਹੈ, ਲੋਕ ਸਾਡੇ ਵਿਰੁੱਧ ਉੱਠੇ, ਹਰ ਤਰ੍ਹਾਂ ਦੇ ਖਤਰੇ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਆ ਸਕਦੇ ਹਨ। ਇੱਥੇ ਸਾਡੇ ਦੁਸ਼ਮਣ ਹਨ, ਸਰੀਰਕ, ਜਿਹੜੇ ਇੱਕ ਸਰੀਰਕ ਵਿਰੋਧੀ ਹੈ। ਤੁਸੀਂ ਆਇਤ 3 ਦੇ ਅੰਤ ਵਿੱਚ ਦੇਖੋਗੇ ਕਿ ਉਹਨਾਂ ਦੇ ਵਿਰੋਧੀ ਗੁੱਸੇ ਹਨ। ਡੇਵਿਡ ਨੇ ਇਹਨਾਂ ਲੋਕਾਂ ਬਾਰੇ ਕਿਹਾ, ਉਹਨਾਂ ਦਾ ਗੁੱਸਾ ਸਾਡੇ ਉੱਤੇ ਭੜਕਿਆ ਹੈ। ਡੇਵਿਡ ਉਸ ਖਤਰੇ ਦਾ ਵਰਣਨ ਕਰਨ ਲਈ 4 ਅਲੰਕਾਰਾਂ ਦੀ ਵਰਤੋਂ ਕਰਦਾ ਹੈ ਜਿਸ ਵਿੱਚ ਉਹ ਅਤੇ ਉਸਦੇ ਨਾਗਰਿਕ ਸਨ। ਪਹਿਲੀ ਆਇਤ 3 ਵਿੱਚ ਸੀ, ਉਹ ਸਾਨੂੰ ਜਿਉਂਦੇ ਨਿਗਲ ਗਏ ਹੋਣਗੇ। ਡੇਵਿਡ ਦੇ ਮਨ ਵਿੱਚ ਇੱਥੇ ਇੱਕ ਪ੍ਰਾਣੀ ਹੈ ਜੋ ਆਪਣੇ ਸ਼ਿਕਾਰ ਨੂੰ ਪੂਰਾ ਖਾ ਸਕਦਾ ਹੈ, ਜਿਵੇਂ ਕਿ ਅਯੂਬ ਵਿੱਚ ਜ਼ਿਕਰ ਕੀਤਾ ਗਿਆ ਹੈ, ਲੇਵਿਥਨ ਜਾਂ ਯੋਨਾ ਵਿੱਚ ਵੇਲ, ਜਾਂ ਸ਼ਾਇਦ ਉਹ ਭੁਚਾਲ ਦੀ ਕਲਪਨਾ ਕਰ ਰਿਹਾ ਹੈ ਅਤੇ ਜ਼ਮੀਨ ਦੀ ਖੁੱਲ੍ਹਣ ਦੀ ਕਲਪਨਾ ਕਰ ਰਿਹਾ, ਜਿਵੇਂ ਕਿ ਇਹ ਗਿਣਤੀ ਦੀ ਕਿਤਾਬ ਵਿੱਚ ਕੀਤਾ ਗਿਆ ਸੀ ਜਦੋਂ ਪਰਮੇਸ਼ੁਰ ਨੇ ਧਰਤੀ ਨੂੰ ਹਿਲਾ ਦਿੱਤਾ ਅਤੇ ਜਿਹੜੇ ਉਸ ਤੋਂ ਪਹਿਲਾਂ ਦੋਸ਼ੀ ਸਨ ਉਹਨਾਂ ਨੂੰ ਜ਼ਮੀਨ ਦੁਆਰਾ ਨਿਗਲ ਲਿਆ ਗਿਆ। ਇਸਰਾਈਲੀਆਂ ਦੀ ਸਥਿਤੀ ਇੰਨੀ ਭਿਆਨਕ ਸੀ ਕਿ ਡੇਵਿਡ ਇਸ ਨੂੰ ਡਰਾਉਣੇ ਸ਼ਬਦਾਂ ਵਿੱਚ ਦਰਸਾਉਂਦਾ ਹੈ, ਜਿੰਦਾ ਨਿਗਲ ਜਾ ਰਿਹਾ ਹੈ। ਦੂਸਰਾ ਅਲੰਕਾਰ ਆਇਤ 4 ਵਿੱਚ ਹੈ, ਹੜ੍ਹ ਨੇ ਸਾਨੂੰ ਵਹਾ ਦਿੱਤਾ ਹੋਵੇਗਾ, ਚੱਕੜ ਸਾਡੇ ਉੱਤੇ ਚਲਾ ਦਿੱਤਾ ਜਾਵੇਗਾ, ਫਿਰ ਸਾਡੇ ਉੱਪਰੋਂ ਪਾਣੀ ਵਹਿ ਗਿਆ ਹੋਵੇਗਾ। ਮੈਨੂੰ ਲੱਗਦਾ ਹੈ ਕਿ ਡੇਵਿਡ ਦੇ ਮਨ ਵਿੱਚ ਇੱਥੇ ਅਚਾਨਕ ਹੜ੍ਹ ਆਉਣਾ ਹੈ ਜੋ ਇਸਰਾਇਲ ਦੀਆਂ ਵਾਦੀਆਂ ਵਿੱਚ ਆਮ ਸੀ। ਉਹਨਾਂ ਦੇ ਸੁੱਕੇ ਨਦੀ ਦੇ ਬੈਡ ਅਸੀਂ ਅੱਜ ਤੱਕ ਵੀ ਫਲੈਸ਼ ਹੜ੍ਹਾਂ ਤੋਂ ਜਾਣੂ ਹਾਂ। ਇੱਕ ਥਾਂ 'ਤੇ ਭਾਰੀ ਗਰਜ ਵਾਲਾ ਮੀਂਹ ਜਿਸ ਕਾਰਨ ਹੇਠਾਂ ਵੱਲ ਤਬਾਹੀ ਮੱਚ ਗਈ, ਜਿੱਥੇ ਲੋਕ ਸ਼ਾਇਦ ਅਣਜਾਣ ਹੋਣ ਕਿ ਮੀਂਹ ਪੈ ਸਕਦਾ। ਇਸਰਾਇਲ ਦੀਆਂ ਵਾਦੀਆਂ ਥੋੜ੍ਹੇ ਸਮੇਂ ਵਿੱਚ ਇੱਕ ਚੱਕ ਘੁੰਮਦੇ ਤੂਫਾਨ ਵਿੱਚ ਬਦਲ ਗਈਆਂ ਜਾ ਸਕਦੀਆਂ ਹਨ। ਇਸਰਾਇਲੀਆਂ ਦੀ ਸਥਿਤੀ ਇੰਨੀ ਭਿਆਨਕ ਸੀ, ਜਿਸ ਨੂੰ ਡੇਵਿਡ ਨੇ ਡਰਾਉਣੇ ਸ਼ਬਦਾਂ ਵਿੱਚ ਦਰਸਾਇਆ ਸੀ, ਤੇਜ਼ ਪਾਣੀ ਵਿੱਚ ਡੁੱਬਦੇ ਹੋਏ। ਅਸੀਂ ਜਲਦੀ ਹੀ ਹੋਰ ਦੋ ਅਲੰਕਾਰਾਂ ਨੂੰ ਦੇਖਾਂਗੇ ਜੋ ਇਸਰਾਇਲੀਆਂ ਦੇ ਖਤਰੇ ਅਤੇ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਛੁਟਕਾਰੇ ਦੋਵਾਂ ਨੂੰ ਮਜ਼ਬੂਤ ਕਰਦੇ ਹਨ। ਭਰਾਓ, ਰੁਕੀਏ ਅਤੇ ਵਿਚਾਰ ਕਰੀਏ ਕਿ ਹਾਲਾਂਕਿ ਨਿਸ਼ਚਿਤ ਤੌਰ 'ਤੇ ਸਕੋਟਲੈਂਡ ਵਿੱਚ ਸਾਡੇ ਕੋਲ ਸਰੀਰਕ ਦੁਸ਼ਮਣ ਨਹੀਂ ਹਨ, ਜੋ ਗੁੱਸੇ ਵਿੱਚ ਤਲਵਾਰਾਂ ਨਾਲ ਸਾਡੇ 'ਤੇ ਆ ਰਹੇ ਹਨ। ਸਾਡੇ ਵਿਰੁੱਧ ਸਾਡੇ ਵਿਰੋਧੀ ਵੀ ਘੱਟ ਹਨ, ਸਾਡੇ ਕੋਲ ਮਰਦ ਅਤੇ ਔਰਤਾਂ ਹਨ ਜਿਨ੍ਹਾਂ ਦਾ ਗੁੱਸਾ ਈਸਾਈਆਂ ਅਤੇ ਚਰਚ ਦੇ ਵਿਰੁੱਧ ਭੜਕਿਆ ਹੈ। ਸਾਨੂੰ ਸ਼ਾਸਤਰ ਵਿੱਚ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ। ਯਿਸੂ ਨੇ ਕਿਹਾ, ਜੇ ਉਹ ਮੈਨੂੰ ਨਫ਼ਰਤ ਕਰਦੇ ਹਨ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ। ਸਾਨੂੰ ਚੇਤਾਵਨੀ ਦਿੱਤੀ ਗਈ, ਕੋਈ ਵੀ ਵਿਅਕਤੀ ਜੋ ਧਰਮੀ ਜੀਵਨ ਜਿਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸਤਾਇਆ ਜਾਵੇਗਾ। ਸਾਨੂੰ ਸਾਰੇ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਲਈ ਕਿਹਾ ਜਾਂਦਾ ਹੈ, ਨਾ ਕਿ ਵਿਰੋਧੀ ਹੋਣ ਲਈ। ਅਸੀਂ ਦੁਸ਼ਮਣ ਬਣਾਉਣ ਲਈ ਤਿਆਰ ਨਹੀਂ ਹੁੰਦੇ, ਪਰ ਸਾਨੂੰ ਗਵਾਹ ਬਣਨ ਲਈ ਵੀ ਬੁਲਾਇਆ ਜਾਂਦਾ ਹੈ। ਸਾਨੂੰ ਵੱਖਰੇ ਹੋਣ ਲਈ ਬੁਲਾਇਆ ਜਾਂਦਾ ਹੈ। ਸਾਨੂੰ ਖੁਸ਼ਖਬਰੀ ਅਤੇ ਸੱਚਾਈ ਨਾਲ ਦਲੇਰ ਹੋਣ ਲਈ ਬੁਲਾਇਆ ਜਾਂਦਾ ਹੈ। ਜੇ ਤੁਸੀਂ ਕੰਮ ਕਰਨ ਵਾਲੀ ਥਾਂ ਜਾਂ ਯੂਨੀਵਰਸਿਟੀ ਕੈਂਪਸ ਵਿੱਚ ਮਸੀਹ ਲਈ ਸਪੱਸ਼ਟ ਤੌਰ 'ਤੇ ਰਹਿੰਦੇ ਹੋ ਤਾਂ ਸ਼ਾਇਦ ਤੁਸੀਂ ਸੱਚਮੁੱਚ ਦੁਸ਼ਮਣੀ ਦਾ ਅਨੁਭਵ ਕਰੋਗੇ ਜਾਂ ਕੀਤਾ ਹੋਣਾ ਹੈ। ਸਾਡੇ ਆਲੇ ਦੁਆਲੇ ਦਾ ਸੱਭਿਆਚਾਰ ਈਸਾਈ ਨੈਤਿਕਤਾ ਦੇ ਵਿਰੁੱਧ ਆ। ਇੱਕ ਉਦਾਹਰਣ, UK ਸਰਕਾਰ ਅਤੇ ਸਕੋਟਿਸ਼ ਸਰਕਾਰ ਦੋਵੇਂ ਹਾਲੀ ਦੇ ਸਾਲਾਂ ਵਿੱਚ ਸਹਾਇਤਾ ਪ੍ਰਾਪਤ ਖੁਦਕੁਸ਼ੀ ਬਿੱਲਾਂ 'ਤੇ ਵਿਚਾਰ ਕਰ ਰਹੇ ਹਨ ਅਤੇ ਇਹ ਸੱਭਿਆਚਾਰ ਵਿੱਚ ਇਸ ਦਾ ਸਮਰਥਨ ਵੱਧ ਰਿਹਾ ਹੈ। ਇੱਕ ਮਸੀਹੀ ਹੋਣ ਦੇ ਨਾਤੇ, ਇੱਕ ਚਰਚ ਦੇ ਰੂਪ ਵਿੱਚ ਸਾਨੂੰ ਅਜਿਹੇ ਬਿੱਲਾਂ 'ਤੇ ਹੈਰਾਨ ਹੋਣਾ ਚਾਹੀਦਾ ਹੈ ਅਤੇ ਸਾਨੂੰ ਭਵਿੱਖਬਾਣੀ ਨਾਲ ਸਰਕਾਰ ਨੂੰ ਖੁਦਕੁਸ਼ੀ ਨੂੰ ਕਾਨੂੰਨੀ ਬਣਾਉਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਪਰਮਾਤਮਾ ਜੀਵਨ ਦਾ ਲੇਖਕ ਹੈ, ਜੀਵਨ ਦੇਣਾ ਦੇਣ ਵਾਲਾ ਅਤੇ ਲੈਣ ਵਾਲਾ ਪਰਮੇਸ਼ੁਰ ਹੈ। ਅਸਥਾਈ ਤੌਰ 'ਤੇ ਬਿਮਾਰਾਂ ਪ੍ਰਤੀ ਸਾਡੀ ਸਮੂਹਿਕ ਭਾਈਚਾਰਕ ਜ਼ਿੰਮੇਵਾਰੀ, ਕਮਜ਼ੋਰ, ਬਿਮਾਰ, ਦਰਦ ਅਤੇ ਪੀੜਾ ਵਿੱਚ ਦੁਖੀ ਲੋਕਾਂ ਪ੍ਰਤੀ ਉਹਨਾਂ ਨੂੰ ਸਮਾਜ ਦੁਆਰਾ ਘਿਰੇ ਜਿੰਨਾ ਸੰਭਵ ਹੋ ਸਕੇ ਘੱਟ ਤੋਂ ਘੱਟ ਦਰਦ ਵਿੱਚ ਸਨਮਾਨ ਨਾਲ ਮਰਨ ਵਿੱਚ ਮਦਦ ਕਰਨਾ ਹੈ। ਸਾਡੀ ਮੌਜੂਦਗੀ ਨਾਲ ਉਹਨਾਂ ਨੂੰ ਕੁਰਬਾਨ ਕਰਨਾ ਹੈ। ਸਹਾਇਤਾ ਪ੍ਰਾਪਤ ਖੁਦਕੁਸ਼ੀ ਦੇ ਵਿਰੁੱਧ ਬੋਲਣਾ ਸਾਡੇ ਸੱਭਿਆਚਾਰ ਵਿੱਚ ਕੁਝ ਲੋਕਾਂ ਤੋਂ ਦੁਸ਼ਮਣੀ ਮੁੱਲ ਲੈਣਾ ਹੋਵੇਗਾ। ਜਾਂ ਖੁਸ਼ਖਬਰੀ ਬਾਰੇ ਸੋਚੋ, ਆਪਣੇ ਗੁਆਂਢੀ ਨੂੰ ਦੱਸਣ ਲਈ ਜੋ ਸੋਚਦਾ ਹੈ ਕਿ ਉਹ ਇੱਕ ਚੰਗਾ ਵਿਅਕਤੀ ਹੈ, ਕਿ ਉਹ ਪਰਮੇਸ਼ੁਰ ਦੇ ਤੁਸੀਂ ਉਹਨੂੰ ਦੱਸੋਗੇ ਕਿ ਉਹ ਪਰਮੇਸ਼ੁਰ ਦੇ ਸਾਹਮਣੇ ਦੋਸ਼ੀ ਹੈ, ਉਹਨੂੰ ਉਹ ਪਾਪੀ ਹੈ ਅਤੇ ਉਹਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਹੱਕਦਾਰ ਹੈ, ਜਿਸ ਨੂੰ ਤੋਬਾ ਕਰਨ ਦੀ ਲੋੜ ਹੈ, ਜਿਸ ਨੂੰ ਉਹਨਾਂ ਨੂੰ ਬਚਾਉਣ ਲਈ ਯਿਸੂ ਦੀ ਲੋੜ ਹੈ। ਤੁਹਾਨੂੰ ਤੁਹਾਡੇ ਲਈ ਮੁਸੀਬਤ ਖੜ੍ਹੀ ਕਰੇਗਾ। ਜਦੋਂ ਕਿ ਤੁਹਾਡੇ ਕੁਝ ਗੁਆਂਢੀ ਤੁਹਾਡੀ ਗੱਲ ਸੁਣਨਗੇ ਅਤੇ ਯਿਸੂ ਦੇ ਅੱਗੇ ਗੋਡੇ ਟੇਕਣਗੇ ਅਤੇ ਦੂਸਰੇ ਤੁਹਾਡੇ ਵਿਰੁੱਧ ਆਪਣਾ ਗੁੱਸਾ ਭੜਕਾਉਣਗੇ। ਸੋ ਕੁਝ ਗੁਆਂਢੀ ਤੁਹਾਡੀ ਗੱਲ ਸੁਣਨਗੇ, ਪਰ ਕੁਝ ਜਿਹੜੇ ਤੁਹਾਡੇ 'ਤੇ ਗੁੱਸੇ ਹੋਣਗੇ। ਸਕੋਟਲੈਂਡ ਵਿੱਚ ਈਸਾਈਆਂ ਪ੍ਰਤੀ, ਚਰਚਾਂ ਪ੍ਰਤੀ, ਈਸਾਈ ਨੈਤਿਕਤਾ ਪ੍ਰਤੀ ਰਵੱਈਏ ਦਾ ਰੁਝਾਨ ਇੱਕ ਚੰਗਾ ਰੁਝਾਨ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਘੱਟ ਤੋਂ ਮੱਧਮ ਵਿਆਦ ਦੇ ਭਵਿੱਖ ਵਿੱਚ ਆਉਣ ਵਾਲੇ ਮਾੜੇ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ। ਪਰਮਾਤਮਾ ਦੇ ਲੋਕ ਹੋਣ ਦੇ ਨਾਤੇ ਸਾਨੂੰ ਦੁਸ਼ਮਣੀ ਦਾ ਅਨੁਭਵ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ। ਮਰਦਾਂ ਅਤੇ ਔਰਤਾਂ ਦਾ ਗੁੱਸਾ ਸਾਡੇ ਵਿਰੁੱਧ ਭੜਕਿਆ ਦੀ ਉਮੀਦ ਕਰਨੀ ਚਾਹੀਦੀ ਹੈ ਜਾਂ ਭੜਕ ਸਕਦਾ ਹੈ। ਅਗਲੀ ਗੱਲ ਕਿ ਪ੍ਰਭੂ ਦੇ ਨਾਲ ਹੀ ਮੁਕਤੀ ਹੈ, ਪਰ ਸਭ ਕੋਈ ਜੀ ਨਿਰਾਸ਼ਾ ਨਹੀਂ ਹੈ। ਆਇਤ 6 ਤੋਂ ਬਾਅਦ ਸਾਨੂੰ ਬਹੁਤ ਹੌਂਸਲਾ ਮਿਲਦਾ ਹੈ। ਇਸ ਜ਼ਬੂਰ ਦਾ ਬਾਕੀ ਹਿੱਸਾ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ੁਰ ਦੇ ਨਾਲ ਛੁਟਕਾਰਾ ਹੈ, ਪਰਮੇਸ਼ੁਰ ਦੇ ਨਾਲ ਮੁਕਤੀ ਹੈ। ਆਇਤ 6 ਵਿੱਚ ਲਿਖਿਆ, ਧੰਨ ਹੈ ਯਹੋਵਾ ਜਿਸ ਨੇ ਨਹੀਂ ਕੀਤਾ। ਅਤੇ ਡੇਵਿਡ ਨੇ ਬਾਕੀ ਦੇ ਦੋ ਰੂਪਕਾਂ ਨੂੰ ਦਰਸਾਇਆ ਹੈ ਕਿ ਨਹੀਂ ਤਾਂ ਇਸਰਾਇਲ ਦੀ ਤਬਾਹੀ ਕੀ ਹੋਣੀ ਸੀ। ਯਹੋਵਾ ਮੁਬਾਰਕ ਹੋਵੇ। ਡੇਵਿਡ ਇਸਰਾਇਲ ਅਤੇ ਉਸਦੀ ਤਾਕਤ ਦੀ ਪ੍ਰਸ਼ੰਸਾ ਨਹੀਂ ਕਰਦਾ, ਨਾ ਫੌਜ ਜਾਂ ਲੀਡਰਸ਼ਿਪ ਦੀ ਜਾਂ ਫੌਜੀ ਸ਼ਕਤੀ ਦੀ, ਨਾ ਉਸਦੇ ਸ਼ਕਤੀਸ਼ਾਲੀ ਆਦਮੀਆਂ ਦੀ ਜਾਂ ਉਸਦੀ ਆਪਣੀ ਬਹਾਦਰੀ ਦੀ। ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੁਆਰਾ ਵਰਤੀਆਂ ਜਾ ਸਕਦੀਆਂ ਹਨ, ਪਰ ਫਿਰ ਵੀ ਯਹੋਵਾ ਮੁਬਾਰਕ ਹੋਵੇ, ਉਸ ਤੋਂ ਛੁਟਕਾਰਾ ਆਇਆ। ਤੀਜੇ ਰੂਪਕ ਆਇਤ 6 ਵਿੱਚ ਡੇਵਿਡ ਨੇ ਆਪਣੇ ਦੁਸ਼ਮਣਾਂ ਦੀ ਤੁਲਨਾ ਇੱਕ ਦੁਸ਼ਟ ਜਾਨਵਰ ਨਾਲ ਕੀਤੀ ਹੈ। ਯਹੋਵਾ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਨਹੀਂ ਬਣ ਦਿੱਤਾ। ਇਸਰਾਇਲੀਆਂ ਦੀ ਸਥਿਤੀ ਇੰਨੀ ਭਿਆਨਕ ਸੀ, ਜਿਸ ਨੂੰ ਡੇਵਿਡ ਨੇ ਡਰਾਉਣੇ ਸ਼ਬਦਾਂ ਵਿੱਚ ਦਰਸਾਇਆ, ਸ਼ੇਰ ਵਾਂਗ ਟੋਟੇ ਟੋਟੇ ਹੋ ਜਾਣ, ਹਿਰਨ ਦੇ ਮਾਸ ਨੂੰ ਪਾੜ ਦੇਣ। ਚੌਥੇ ਅਤੇ ਅੰਤਿਮ ਰੂਪ ਵਿੱਚ ਜਲੰਕਾਰ ਆਇਤ 7 ਵਿੱਚ ਉਹ ਉਹਨਾਂ ਦੇ ਭੱਜਣ ਦੀ ਤੁਲਨਾ ਪੰਛੀਆਂ ਦੇ ਫੰਦੇ ਤੋਂ ਛੁਡਾਏ ਜਾਣ ਵਾਲੇ ਪੰਛੀ ਨਾਲ ਕਰਦਾ ਹੈ। ਇੱਕ ਪੰਛੀ ਨੂੰ ਫੰਦੇ ਵਿੱਚ ਕੀ ਆਸ ਹੈ? ਕੀ ਕੋਈ ਪੰਛੀ ਆਪਣੇ ਨਾਜ਼ੁਕ ਖੰਭਾਂ ਨਾਲ ਉਸ ਭਾਰੀ ਪੱਥਰ ਨੂੰ ਪਾਰ ਕਰ ਸਕਦਾ ਹੈ ਜਿਸ ਨੇ ਇਸ ਨੂੰ ਫਸਾਇਆ ਹੈ, ਜਾਂ ਕਿ ਇਸ ਦੀ ਚੁੰਝ ਨੂੰ ਆਪਣੀਆਂ ਲੱਤਾਂ ਦੁਆਲੇ ਰੱਸੀ ਨੂੰ ਛੱਡਣ ਲਈ ਵਰਤਿਆ ਜਾ ਸਕਦਾ ਹੈ? ਇਹ ਨਹੀਂ ਕਰ ਸਕਦਾ, ਅਜਿਹਾ ਕੁਝ ਨਹੀਂ ਹੋ ਸਕਦਾ। ਇੱਕ ਪੰਛੀ ਫੰਦੇ ਤੋਂ ਬਚਣ ਲਈ ਕੁਝ ਨਹੀਂ ਕਰ ਸਕਦਾ। ਇਹ ਡਰ ਨਾਲ ਹੌਲੀ ਹੌਲੀ ਦਰਦਨਾਕ ਮੌਤ ਜਾਂ ਫਾਹੇ ਲਗਾਉਣ ਵਾਲੇ ਪੰਛੀ ਦੀ ਵਾਪਸੀ ਦੀ ਉਡੀਕ ਕਰਦਾ ਹੈ। ਇੱਕ ਪੰਛੀ ਬਚਣ ਦਾ ਇੱਕੋ ਇੱਕ ਤਰੀਕਾ ਹੈ ਜੇਕਰ ਕੋਈ ਵੱਡਾ ਅਤੇ ਤਾਕਤਵਰ ਵਿਅਕਤੀ ਦਇਆ ਕਰਦਾ ਹੈ ਅਤੇ ਉਸਦੀ ਤਰਫ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ। ਸਾਲਾਂ ਦੌਰਾਨ ਸਾਨੂੰ ਚੂਹਿਆਂ ਨਾਲ ਕਦੇ ਕਦਾਈ ਸਮੱਸਿਆ ਆਈ ਹੈ। ਮੈਂ ਚੂਹਿਆਂ ਨੂੰ ਫੜਨ ਲਈ ਆਪਣੇ ਖੁਦ ਦੇ ਜਾਲ ਬਣਾਉਂਦਾ ਹਾਂ, ਪਰ ਲਿੰਜ਼ੀ ਮੈਨੂੰ ਉਹਨਾਂ ਨੂੰ ਖਤਮ ਕਰਨ ਨਹੀਂ ਦਿੰਦੀ ਜਿਨ੍ਹਾਂ ਨੂੰ ਮੈਂ ਫੜਦਾ ਹਾਂ। ਮੈਨੂੰ ਇੱਕ ਕੈਚ ਐਂਡ ਰਿਲੀਜ਼ ਪ੍ਰੋਗਰਾਮ ਬਣਾਉਣਾ ਪੈਂਦਾ ਹੈ। ਮੈਂ ਚੂਹਿਆਂ ਨੂੰ ਇੱਕ ਮੀਲ ਦੂਰ ਬਰੇਹੜ ਦੇ ਨੇੜੇ ਡੌਕਸ ਵਿੱਚ ਛੱਡ ਆਉਂਦਾ ਹਾਂ, ਪਰ ਲਿੰਜ਼ੀ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਉਹ ਵਾਪਸ ਆਉਣ ਦਾ ਰਸਤਾ ਲੱਭ ਲੈਂਦੇ ਹਨ। ਜ਼ਾਹਰ ਹੈ ਕਿ ਉਹ ਅਜਿਹਾ ਕਰ ਸਕਦੇ ਹਨ। ਹੁਣ ਮੈਂ ਫੜੇ ਹੋਏ ਚੂਹਿਆਂ ਨੂੰ ਕਲਾਈਡ ਸੁਰੰਗ ਰਾਹੀਂ ਡਰਾਈਵ ਕਰਕੇ ਜਾਂ ਚਲਾ ਕੇ ਉਹਨਾਂ ਨੂੰ ਸਕੋਟਸਨ ਵਿੱਚ ਇੱਕ ਉਦਯੋਗਿਕ ਸਟੇਟ ਵਿੱਚ ਛੱਡ ਦਿੰਦਾ ਹਾਂ। ਯਕੀਨਨ ਉਹ ਨਦੀ ਦੇ ਦੂਜੇ ਪਾਸੇ ਤੋਂ ਵਾਪਸ ਆਉਣ ਦਾ ਰਸਤਾ ਨਹੀਂ ਲੱਭ ਸਕਦੇ। ਚੂਹਿਆਂ ਕੋਲ ਆਪਣੇ ਨਾਲੋਂ ਜ਼ਿਆਦਾ ਤਾਕਤਵਰ ਵਕੀਲ ਹੈ, ਉਹ ਹੈ ਲਿੰਜ਼ੀ, ਜੋ ਉਹਨਾਂ ਉੱਤੇ ਤਰਸ ਕਰਦੀ ਹੈ। ਉਹ ਉਹਨਾਂ ਲਈ ਆਪਣੀ ਸ਼ਕਤੀ ਦੀ ਵਰਤੋਂ ਕਰਦੀ ਹੈ। ਜੇ ਉਸਨੇ ਅਜਿਹਾ ਨਹੀਂ ਕੀਤਾ ਹੁੰਦਾ ਤਾਂ ਚੂਹਿਆਂ ਕੋਲ ਕੋਈ ਮੌਕਾ ਨਹੀਂ ਹੋਣਾ ਸੀ ਜਿਉਂਦੇ ਰਹਿਣ ਦਾ। ਇਸਰਾਇਲ ਦੀ ਤੁਲਨਾ ਇੱਕ ਛੋਟੇ ਅਤੇ ਕਮਜ਼ੋਰ ਜਾਨਵਰ ਨਾਲ ਕੀਤੀ ਗਈ ਹੈ ਜੋ ਆਪਣੇ ਵਿਰੋਧੀਆਂ ਅੱਗੇ ਬੇਬਸ ਹੈ। ਉਹਨਾਂ ਦੀ ਇੱਕੋ ਇੱਕ ਉਮੀਦ ਇਹ ਹੈ ਕਿ ਉਹਨਾਂ ਦੇ ਦੁਸ਼ਮਣ ਤੋਂ ਵੱਧ ਸ਼ਕਤੀਸ਼ਾਲੀ ਕੋਈ ਉਹਨਾਂ ਉੱਤੇ ਤਰਸ ਕਰੇ ਅਤੇ ਇਸਰਾਇਲ ਲਈ ਆਪਣੀ ਸ਼ਕਤੀ ਦੀ ਵਰਤੋਂ ਕਰੇ। ਇਸ ਜੀਵਨ ਵਿੱਚ ਬਹੁਤ ਸਾਰੀਆਂ ਸਥਿਤੀਆਂ ਹੋਣਗੀਆਂ, ਵਿਅਕਤੀਗਤ ਅਤੇ ਕਾਰਪੋਰੇਟ ਤੌਰ 'ਤੇ, ਜਦੋਂ ਅਸੀਂ ਬੇਬਸ ਹੋਵਾਂਗੇ, ਜਦੋਂ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਹੁੰਦੀ ਹੈ। ਜਾਣੋ ਕਿ ਸਾਡੇ ਪਰਮੇਸ਼ੁਰ ਵਿੱਚ ਅਜਿਹਾ ਇੱਕ ਮੁਕਤੀਦਾਤਾ ਹੈ। ਪੌਲੁਸ ਰਸੂਲ ਤਿਮੋਥੀਅਸ ਨੂੰ ਕਹਿ ਸਕਦਾ ਹੈ ਕਿ ਹਾਲਾਂਕਿ ਤੁਸੀਂ ਮੇਰੀ ਸਿੱਖਿਆ, ਮੇਰੇ ਜੀਵਨ ਢੰਗ, ਮੇਰੇ ਮਕਸਦ, ਵਿਸ਼ਵਾਸ ਦੀ ਰਹੀਅਤ, ਪਿਆਰ, ਮੇਰੇ ਜ਼ੁਲਮਾਂ ਦੁੱਖਾਂ ਬਾਰੇ ਸਭ ਕੁਝ ਜਾਣਦੇ ਹੋ, ਮੇਰੇ ਨਾਲ ਕਿਹੋ ਜਿਹੀਆਂ ਘਟਨਾਵਾਂ ਵਾਪਰੀਆਂ, ਅੰਤਾਕੀਆ, ਆਈਕੋਨਮੀਆ, ਆਈਕੋਨੀਅਮ ਅਤੇ ਲੁਸਤਰਾ ਜੋ ਜ਼ੁਲਮ ਮੈਂ ਝੱਲੇ, ਫਿਰ ਵੀ ਯਹੋਵਾ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ। ਪੌਲੁਸ ਦੁਬਾਰਾ ਕਹਿ ਸਕਦਾ ਹੈ, ਕਿਉਂਕਿ ਅਸੀਂ ਆਪਣੀ ਤਾਕਤ ਤੋਂ ਬਾਹਰ ਇੰਨੇ ਬੋਝਲ ਹੋ ਗਏ ਸੀ ਕਿ ਅਸੀਂ ਆਪਣੀ ਤਾਕਤ ਤੋਂ ਹੀ ਨਿਰਾਸ਼ ਹੋ ਗਏ ਸੀ। ਵਾਕਈ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਮੌਤ ਦੀ ਸਜ਼ਾ ਮਿਲੀ ਹੈ, ਪਰ ਇਹ ਸਾਨੂੰ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਭਰੋਸਾ ਕਰਨ ਲਈ ਸੀ ਜੋ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਕੋਲ ਇੱਕ ਰੱਬ ਹੈ ਜੋ ਸਾਡੇ ਪਾਸੇ ਹੈ ਅਤੇ ਜੋ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਡੇਵਿਡ ਜ਼ਬੂਰ 124 ਵਿੱਚ ਕਿਸ ਸਥਿਤੀ ਬਾਰੇ ਲਿਖ ਰਿਹਾ ਸੀ। ਇੱਕ ਵਿਕਲਪ ਜਿਸ ਵੱਲ ਮੈਂ ਖਿੱਚਿਆ ਗਿਆ ਹਾਂ ਉਹ ਹੈ ਡੇਵਿਡ ਦੀ ਕੌਮ ਦੀ ਅਗਵਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਫਲਸਤੀਨੀਆਂ ਨੇ ਹਾਲ ਹੀ ਵਿੱਚ ਇਸਰਾਇਲ ਦੇ ਖਿਲਾਫ ਇੱਕ ਸ਼ਾਨਦਾਰ ਫੌਜੀ ਜਿੱਤ ਦਾ ਆਨੰਦ ਮਾਣਿਆ ਹੈ। ਇਸਰਾਇਲ ਦਾ ਰਾਜਾ ਸ਼ਾਊਲ ਮਾਰਿਆ ਗਿਆ। ਕੌਮ ਇਸ ਹਾਰ ਤੋਂ ਦੁਖੀ ਹੈ। ਹਾਰ ਤੋਂ ਬਾਅਦ ਇਸਰਾਇਲ ਵਿੱਚ ਉਹਨਾਂ ਲੋਕਾਂ ਵਿਚਕਾਰ ਸ਼ਕਤੀ ਸੰਘਰਸ਼ ਹੋਇਆ ਜੋ ਸ਼ਾਊਲ ਦੇ ਨਜ਼ਦੀਕ ਸਨ ਅਤੇ ਜੋ ਹੁਣ ਡੇਵਿਡ ਦੇ ਵਫ਼ਾਦਾਰ ਹਨ। ਇਸ ਸਭ ਦੇ ਵਿਚਕਾਰ ਫਲਿਸਤੀ ਸੁਣਦੇ ਹਨ ਕਿ ਦਾਊਦ ਨੂੰ ਜਾਂ ਡੇਵਿਡ ਨੂੰ ਰਾਜਾ ਬਣਾਇਆ ਗਿਆ ਹੈ ਅਤੇ ਅਸੀਂ 2 ਸਾਮਲ ਵਿੱਚ ਪੜ੍ਹਦੇ ਹਾਂ ਸਾਰੇ ਫਲਸਤੀਨੀ ਦਾਊਦ ਨੂੰ ਲੱਭਣ ਲਈ ਗਏ। ਇੱਕ ਫੌਜੀ ਹਾਰ ਦੇ ਪਿੱਛੇ ਉਹਨਾਂ ਦੀ ਫੌਜ ਦੇ ਨਾਲ ਨਸ਼ਟ ਹੋ ਗਈ ਅਤੇ ਇੱਕ ਸਮੇਂ ਦੀ ਮਿਆਦ ਦੇ ਦੌਰਾਨ ਜਦੋਂ ਇਸਰਾਇਲ ਵਿੱਚ ਇੱਕ ਸ਼ਕਤੀ ਸੰਘਰਸ਼ ਸੀ। ਇਹ ਉਹ ਸਮਾਂ ਸੀ ਜਦੋਂ ਸਾਰੇ ਫਲਸਤੀਨੀ ਡੇਵਿਡ ਅਤੇ ਉਸਦੇ ਪਰਿਵਾਰ ਪ੍ਰਤੀ ਵਫ਼ਾਦਾਰ ਲੋਕਾਂ ਦੇ ਵਿਰੁੱਧ ਗਾਏ ਸਨ। ਇਹ ਇੱਕ ਧੁੰਦਲੀ ਤਸਵੀਰ ਸੀ, ਇੱਕ ਬਹੁਤ ਘੱਟ ਜਾਂ ਕੋਈ ਉਮੀਦ ਨਹੀਂ ਹੈ, ਭਾਰੀ ਔਂਕੜਾਂ ਵਾਲੀ ਸਥਿਤੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦਾਊਦ ਅਤੇ ਉਸ ਦੇ ਆਦਮੀ ਆਪਣੀ ਸਥਿਤੀ ਨੂੰ ਦੇਖਦੇ ਹਨ। ਉਹ ਭਰੋਸੇ ਨਾਲ ਭਰੇ ਹਨ ਕਿ ਇੱਕ ਵਿਸ਼ਾਲ ਦੁਸ਼ਮਣ ਦਾ ਸਾਹਮਣਾ ਉਹ ਕਰਦੇ ਹਨ, ਜਿਨ੍ਹਾਂ ਨੇ ਆਪਣੇ ਵਿਚਕਾਰ ਤਜਰਬੇਕਾਰ ਲੜਾਕੂ ਰੱਖੇ ਹਨ। ਉਹ ਨਾ ਸਿਰਫ ਹਾਰਨ ਦੀ ਕਗਾਰ 'ਤੇ ਹਨ, ਸਗੋਂ ਉਹ ਪੂਰੀ ਤਰ੍ਹਾਂ ਨਿਗਲ ਜਾਣ ਵਾਲੇ ਹਨ, ਵਗਦੇ ਪਾਣੀਆਂ ਵਿੱਚ ਵਹਿ ਜਾਣ ਵਾਲੇ ਸਨ, ਤਿੱਖੇ ਦੰਦਾਂ ਨਾਲ ਟੋਟੇ ਟੋਟੇ ਕਰ ਦਿੱਤੇ ਜਾਣ ਵਾਲੇ ਸਨ, ਪੰਛੀਆਂ ਦੇ ਜਾਲ ਵਿੱਚ ਫਸੇ ਹੋਏ ਸਨ। ਇਸਰਾਇਲ ਦੀ ਹੋਂਦ ਇੱਕ ਧਾਗੇ ਨਾਲ ਲਟਕਦੀ ਸੀ, ਪਰ ਆਇਤਸ਼ੇ ਯਹੋਵਾ ਮੁਬਾਰਕ ਹੋਵੇ, ਰਾਜਧਾਨੀਆਂ ਵਿੱਚ ਯਹੋਵਾ ਪਰਮੇਸ਼ੁਰ ਨੂੰ ਰੱਖਣ ਵਾਲੇ ਨੇਮ ਨੂੰ ਦਰਸਾਉਂਦਾ ਹੈ, ਜਿਸ ਨੇ ਆਪਣੇ ਲੋਕਾਂ ਲਈ ਕੰਮ ਕਰਨ ਦਾ ਵਾਅਦਾ ਕੀਤਾ ਹੈ, ਜਿਸ ਨੇ ਆਪਣੇ ਲੋਕਾਂ ਦੁਆਰਾ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਉਸ ਨੇ ਉਹਨਾਂ ਨੂੰ ਤਬਾਹ ਨਹੀਂ ਹੋਣ ਦਿੱਤਾ। ਯਹੋਵਾ ਦੇ ਨਾਲ ਮੁਕਤੀ ਹੈ ਅਤੇ ਇਸ ਦੇ ਕਾਰਨ ਉਸ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਇਹ ਤੁਹਾਡੇ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ ਹੈ। ਭੈਣੋ ਭਰਾ, ਮਸੀਹੀ ਭੈਣ ਭਰਾਵੋ, ਇਹ ਗੱਲ ਸਾਨੂੰ ਦਲੇਰ ਕਰਨੀ ਚਾਹੀਦੀ ਹੈ, ਜਾਂ ਬਣਾਉਣਾ ਇਹ ਸਾਨੂੰ ਦਲੇਰ ਬਣਾਉਣਾ ਚਾਹੀਦਾ ਹੈ ਇਸ ਗੱਲ ਨੂੰ ਸਾਨੂੰ। ਅਤੇ ਮਸੀਹ ਭਾਈ ਭੈਣੋ, ਪਰਮੇਸ਼ੁਰ ਕਹਿੰਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਮੁਸੀਬਤ ਤੋਂ ਬਚਾਉਂਦਾ ਹੈ। ਸ਼ਾਇਦ ਇਸ ਬਿੰਦੂ 'ਤੇ ਪਰਮੇਸ਼ੁਰ ਦੇ ਬਚਨ 'ਤੇ ਭਰੋਸਾ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਕਈ ਕਿੱਸਿਆਂ ਵੱਲ ਵਾਪਸ ਦੇਖ ਸਕਦੇ ਹੋ, ਜਦੋਂ ਤੁਹਾਡੀ ਪਿੱਠ ਕੰਧ ਦੇ ਵਿਰੁੱਧ ਸੀ ਅਤੇ ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਚਾ ਲਿਆ। ਹਾਰਪਰ ਵਿੱਚ 125 ਸਾਲਾਂ ਤੋਂ ਵੱਧ ਸਮੇਂ ਤੋਂ ਮਿੱਠੇ ਮੌਸਮ ਅਤੇ ਔਖੇ ਮੌਸਮਾਂ ਵਿੱਚੋਂ ਜਿਹੜਾ ਹਾਰਪਰ ਚਰਚ ਉਹ ਲੰਘ ਰਿਹਾ ਹੈ। ਕੀ ਅਸੀਂ ਇੱਕ ਚਰਚ ਦੇ ਰੂਪ ਵਿੱਚ ਇਹ ਨਹੀਂ ਕਹਿ ਸਕਦੇ, ਜੇਕਰ ਯਹੋਵਾ ਸਾਡੇ ਨਾਲ ਨਾ ਹੁੰਦਾ ਤਾਂ ਅਸੀਂ ਹੁਣ ਇੱਥੇ ਨਹੀਂ ਹੁੰਦੇ। ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਇਸਰਾਇਲ ਕੌਮ ਦੇ ਇਹਨਾਂ ਭੌਤਿਕ ਦੁਸ਼ਮਣਾਂ ਦੇ ਪਿੱਛੇ ਸ਼ੈਤਾਨ ਅਤੇ ਉਸਦੀ ਫੌਜ ਸੀ। ਇਸਰਾਇਲ ਦੇ ਵਿਨਾਸ਼ ਲਈ ਸਾਜਿਸ਼ ਰਚ ਰਹੀ ਸੀ ਅਤੇ ਕੰਮ ਕਰ ਰਹੀ ਸੀ, ਅਤੇ ਤੁਸੀਂ ਬਰਾਬਰ ਨਿਸ਼ਚਿਤ ਹੋ ਸਕਦੇ ਹੋ ਕਿ ਈਸਾਈਆਂ ਅਤੇ ਚਰਚ ਦੇ ਵਿਰੁੱਧ ਵਿਰੋਧੀਆਂ ਦੇ ਪਿੱਛੇ ਸ਼ੈਤਾਨ ਅਤੇ ਉਸਦੀ ਫੌਜ ਹੈ। ਚਰਚ ਦੇ ਵਿਨਾਸ਼ ਲਈ ਸਾਜਿਸ਼ ਰਚੀ ਜਾ ਰਹੀ ਅਤੇ ਕੰਮ ਕਰ ਰਹੀ ਹੈ। ਯੂਹੰਨਾ ਰਸੂਲ ਸਾਨੂੰ ਦੱਸਦਾ ਹੈ ਕਿ ਸਾਰਾ ਸੰਸਾਰ ਦੁਸ਼ਟ ਦੇ ਵੱਸ ਵਿੱਚ ਹੈ। ਸ਼ੈਤਾਨ ਅਤੇ ਉਸਦੀ ਫੌਜ ਸਾਡੇ ਨਾਲੋਂ ਜ਼ਿਆਦਾ ਤਾਕਤਵਰ ਹੈ, ਫਿਰ ਵੀ ਸਾਡੇ ਕੋਲ ਵਾਅਦਾ ਹੈ ਕਿ ਯਹੋਵਾ ਸਾਡੇ ਨਾਲ ਹੈ ਅਤੇ ਉਹ ਸਾਨੂੰ ਬਰਬਾਦ ਨਹੀਂ ਹੋਣ ਦੇਵੇਗਾ। ਪ੍ਰਭੂ ਦਾ ਨਾਮ। ਡੇਵਿਡ ਨੇ ਆਪਣੀ ਮੁਕਤੀ ਲਈ ਪਰਮਾਤਮਾ ਦੀ ਉਸਤਤ ਕਰਨ ਦੇ ਨਾਲ ਨਾਲ ਆਪਣੇ ਲੋਕਾਂ ਦੀ ਤਰਫੋਂ ਕੀਤੀ ਗਈ ਪਰਮੇਸ਼ੁਰ ਦੀ ਤਾਕਤ ਵਿੱਚ ਸ਼ੇਖੀ ਮਾਰੀ। ਸਮਾਪਤੀ ਆਇਤ ਵੱਲ ਦੇਖੋ, ਸਾਡੀ ਸਹਾਇਤਾ ਯਹੋਵਾ ਦੇ ਨਾਮ ਵਿੱਚ ਹੈ, ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਦਾਊਦ ਦੇ ਦੁਸ਼ਮਣ ਸ਼ਾਇਦ ਬਹੁਤ ਸਾਰੇ ਹਨ ਅਤੇ ਉਹ ਤਾਕਤਵਰ ਹਨ। ਸਾਡੇ ਦੁਸ਼ਮਣ ਬਹੁਤ ਸਾਰੇ ਅਤੇ ਸ਼ਕਤੀਸ਼ਾਲੀ ਹੋ ਸਕਦੇ ਹਨ। ਸ਼ੈਤਾਨ ਯਕੀਨਨ ਸ਼ਕਤੀਸ਼ਾਲੀ ਹੈ, ਪਰ ਸਾਡੇ ਕਿਸੇ ਵੀ ਵਿਰੋਧੀ ਨੇ ਤਾਰੇ ਨਹੀਂ ਬਣਾਏ। ਸਾਡੇ ਵਿਰੋਧੀਆਂ ਵਿੱਚੋਂ ਕਿਸੇ ਨੇ ਵੀ ਧਰਤੀ ਨੂੰ ਹੋਂਦ ਵਿੱਚ ਨਹੀਂ ਲਿਆਂਦਾ। ਮਸੀਹ ਭੈਣ ਭਾਈਓ, ਜਦੋਂ ਸ਼ਕਤੀ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਪਰਮੇਸ਼ੁਰ ਦਾ ਕੋਈ ਵਿਰੋਧੀ ਨਹੀਂ ਹੈ। ਉਸ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਜਾਂ ਕਿਸੇ ਵੀ ਸ਼ਖਸ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਆਪਣੀ ਸ਼ਕਤੀ ਵਿੱਚ ਬੇਮਿਸਾਲ ਹੈ। ਸਾਡੇ ਵਿਰੋਧੀਆਂ ਵਿੱਚੋਂ ਕਿਸੇ ਨੇ ਕੁਝ ਨਹੀਂ ਬਣਾਇਆ। ਸਾਡੇ ਵਿਰੋਧੀਆਂ ਵਿੱਚੋਂ ਕਿਹੜਾ ਕੁਝ ਵੀ ਕਾਇਮ ਰੱਖ ਸਕਦਾ ਹੈ? ਯਹੋਵਾ ਦੇ ਨਾਮ ਤੋਂ ਸਹਾਇਤਾ ਕਿਉਂ ਆਉਂਦੀ ਹੈ? ਉਸਦਾ ਨਾਮ ਉਸਦੀ ਸਾਖ ਦਾ ਸਮਾਨਾਰਥੀ ਹੈ। ਜੋ ਇਸਰਾਇਲ ਦੀ ਕੌਮ ਦੀ ਗੱਲ ਆਉਂਦੀ ਹੈ ਤਾਂ ਉਸਦੀ ਸਾਖ ਦਾ ਤੇ ਹੈ। ਉਸਨੇ ਆਪਣੇ ਵਾਅਦੇ ਕੀਤੇ ਹਨ, ਉਸਨੇ ਆਪਣੇ ਆਪ ਨੂੰ ਭਰੋਸੇਮੰਦ ਕਰਾਰ ਦਿੱਤਾ ਹੈ। ਇਸਰਾਇਲ ਵਾਰ ਵਾਰ ਆਪਣੇ ਪਰਮੇਸ਼ੁਰ ਤੋਂ ਦੂਰ ਚਲੇ ਇਸਰਾਇਲੀ ਵਾਰ ਵਾਰ ਆਪਣੇ ਪਰਮੇਸ਼ੁਰ ਤੋਂ ਦੂਰ ਚਲੇ ਜਾਂਦੇ ਹਨ, ਫਿਰ ਵੀ ਇਸ ਦੇ ਬਾਵਜੂਦ ਯਹੋਵਾ ਆਪਣੇ ਨਾਮ ਦੀ ਖਾਤਰ ਉਹ ਇਸਰਾਇਲ ਦੇ ਪ੍ਰਤੀ ਵਫ਼ਾਦਾਰ ਰਿਹਾ। ਉਸਦੀ ਮਹਿਮਾ ਲਈ ਉਸਨੇ ਆਪਣੇ ਲੋਕਾਂ ਨੂੰ ਵਾਪਸ ਬੁਲਾਇਆ ਅਤੇ ਉਹਨਾਂ ਦੀ ਰੱਖਿਆ ਅਤੇ ਪਾਲਣ ਪੋਸ਼ਣ ਕਰਨਾ ਜਾਰੀ ਰੱਖਿਆ। ਇਸ ਤਰ੍ਹਾਂ ਪਰਮੇਸ਼ੁਰ ਇਸਰਾਇਲ ਨੂੰ ਲੋੜੀਂਦਾ ਹੈ। ਇਹ ਉਹ ਪਰਮਾਤਮਾ ਹੈ ਜਿਸ ਦੀ ਤੁਹਾਨੂੰ ਅਤੇ ਮੈਨੂੰ ਲੋੜ ਹੈ। ਮੈਨੂੰ ਇੱਕ ਮਜ਼ੇਦਾਰ ਅਤੇ ਇੱਕ ਦਿਲਾਸਾ ਦੇਣ ਵਾਲੀ ਸਲਾਹ ਦੇ ਨਾਲ ਬੰਦ ਕਰਨ ਦਿਓ। ਮਿਊਜ਼ਿੰਗ ਇਹ ਹੈ ਉਹਨਾਂ ਲਈ ਇੱਕ ਮਿਊਜ਼ਿੰਗ ਜਿਨ੍ਹਾਂ ਦੀ ਪ੍ਰਾਇਮਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ, ਸਿਰਫ ਇੱਕ ਪ੍ਰਤੀਬਿੰਬ ਵਿਚਾਰ ਹੈ। ਅਸੀਂ ਸਾਰੇ ਜਾਣਦੇ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਸਰਵ ਸ਼ਕਤੀਮਾਨ ਹੈ। ਫਿਰ ਪਰਮੇਸ਼ਵਰ ਨੇ ਇਸਰਾਈਲੀਆ ਵਿੱਚ ਚੀਜ਼ਾਂ ਨੂੰ ਇੰਨਾ ਬੁਰਾ ਕਿਉਂ ਹੋਣ ਦਿੱਤਾ ਕਿ ਉਹਨਾਂ ਦੀ ਹੋਂਦ ਇੱਕ ਧਾਗੇ ਨਾਲ ਲਟਕ ਗਈ ਸੀ। ਜੇ ਇਹ ਫਿਲਸਤੀਨੀ ਸਨ ਜੋ ਇਸਰਾਇਲ ਦਾ ਸਫਾਇਆ ਕਰਨ ਜਾ ਰਹੇ ਸਨ ਤਾਂ ਪਰਮੇਸ਼ਵਰ ਨੇ ਚੀਜ਼ਾਂ ਨੂੰ ਇੰਨਾ ਬੁਰਾ ਹੋਣ ਤੋਂ ਰੋਕਣ ਲਈ ਬਹੁਤ ਪਹਿਲਾਂ ਲਈ ਤਰੀਕਿਆਂ ਨਾਲ ਕਾਰਵਾਈ ਕਿਉਂ ਨਹੀਂ ਕੀਤੀ? ਸ਼ਾਇਦ ਅਸੀਂ ਵੀ ਇਸੇ ਸੋਚ ਨਾਲ ਲੜਦੇ ਹਾਂ, ਮੇਰੇ ਨਿੱਜੀ ਹਾਲਾਤ ਇੰਨੇ ਖਰਾਬ ਕਿਉਂ ਹਨ, ਕੰਮ 'ਤੇ ਮੇਰਾ ਬੌਸ ਮੇਰੇ ਨਾਲ ਇੰਨਾ ਦੁਸ਼ਮਣ ਕਿਉਂ ਹੈ, ਰੱਬ ਪਹਿਲਾਂ ਮੁਕਤੀ ਕਿਉਂ ਨਹੀਂ ਲਿਆਉਂਦਾ? ਸ਼ਾਇਦ ਇੱਕ ਚਰਖ ਦੇ ਰੂਪ ਵਿੱਚ ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉਲਝਣ ਲਈ ਸਮੂਹਿਕ ਤੌਰ 'ਤੇ ਅਗਵਾਈ ਕਰਾਂਗੇ ਅਤੇ ਬੇਸ਼ੱਕ ਸਾਡੇ ਕੋਲ ਯਕੀਨੀ ਤੌਰ 'ਤੇ ਜਾਣਨ ਦਾ ਕੋਈ ਤਰੀਕਾ ਨਹੀਂ ਹੈ, ਪਰ ਇਹ ਹੋ ਸਕਦਾ ਹੈ ਕਿ ਉਸਨੇ ਫਲਸਤੀਨੀਆਂ ਨੂੰ ਆਪਣੀ ਸਾਰੀ ਤਾਕਤ, ਆਪਣੀ ਸਾਰੀ ਸ਼ਕਤੀ ਅਤੇ ਆਪਣੀ ਸਾਰੀ ਮਨੁੱਖੀ ਸ਼ਕਤੀ ਨਾਲ ਆਉਣ ਦੀ ਇਜਾਜ਼ਤ ਦੇ ਕੇ ਫਲਸਤੀਨੀਆਂ ਅਤੇ ਇਸਰਾਈਲੀਆਂ ਨੂੰ ਦੋਵਾਂ ਨੂੰ ਆਪਣੀ ਸ਼ਕਤੀ ਵਧੇਰੇ ਪੂਰੀ ਤਰ੍ਹਾਂ ਦਿਖਾਈ ਹੋਵੇ। ਇਹ ਹੋ ਸਕਦਾ ਹੈ ਕਿ ਇਸਰਾਈਲ ਦੀ ਕਮਜ਼ੋਰੀ ਦੁਆਰਾ ਪਰਮੇਸ਼ਰ ਦੀ ਤਾਕਤ ਹੋਰ ਵੀ ਪ੍ਰਗਟ ਕੀਤੀ ਜਾਵੇ, ਅਤੇ ਇਹ ਹੋ ਸਕਦਾ ਹੈ ਕਿ ਇਹ ਧਾਰਨਾ ਤੁਹਾਡੇ ਨਿੱਜੀ ਜੀਵਨ ਅਤੇ ਸਾਡੇ ਕਾਰਪੋਰੇਟ ਚਰਚ ਜੀਵਨ ਵਿੱਚ ਲਾਗੂ ਹੁੰਦੀ ਹੈ। ਉਹ ਸ਼ਾਇਦ ਆਪਣੀ ਸ਼ਕਤੀ ਨੂੰ ਮਨੁੱਖੀ ਕਮਜ਼ੋਰੀ ਵਿੱਚ ਸੰਪੂਰਨ ਬਣਾਉਣਾ ਚਾਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਰਮੇਸ਼ਰ ਦਾ ਕ੍ਰੋਧ ਅਤੇ ਪਵਿੱਤਰ ਨਿਆਂ ਸਾਰਿਆਂ ਲਈ ਪੂਰੀ ਤਰ੍ਹਾਂ ਪ੍ਰਗਟ ਹੋਇਆ ਹੈ। ਆਲੇ ਦੁਆਲੇ ਦੀਆਂ ਕੌਮਾਂ ਸਮੇਤ ਉਸਨੇ ਸਾਰੇ ਫਲਸਤੀਨੀਆਂ ਨੂੰ ਇਸਰਾਇਲ ਦੇ ਵਿਰੁੱਧ ਆਉਣ ਦੀ ਇਜਾਜ਼ਤ ਦੇ ਕੇ ਆਪਣੇ ਅਤੇ ਫਿਰ ਯਹੋਵਾ ਦੇ ਹੱਥੋਂ ਹਾਰ ਗਏ, ਅਤੇ ਇਹ ਹੋ ਸਕਦਾ ਹੈ ਕਿ ਇਹ ਉਹੀ ਸੰਕਲਪ ਤੁਹਾਡੇ ਹਾਲਾਤਾਂ ਅਤੇ ਸਾਡੇ ਹਾਲਾਤਾਂ ਵਿੱਚ ਆਪਣੇ ਆਪ ਨੂੰ ਸਾਬਤ ਕਰੇਗਾ, ਜਿਵੇਂ ਕਿ ਉਹ ਸਾਨੂੰ ਬਚਾਉਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਸਰਾਈਲੀਆਂ ਨੇ ਆਪਣੀ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਪਰਮਾਤਮਾ ਅੱਗੇ ਦੁਹਾਈ ਦੇਣਾ ਅਤੇ ਪਰਮਾਤਮਾ ਉੱਤੇ ਭਰੋਸਾ ਕਰਨਾ ਸਿੱਖ ਲਿਆ ਹੋਵੇਗਾ, ਅਤੇ ਬੇਸ਼ੱਕ ਇਹੀ ਧਾਰਨਾ ਤੁਹਾਡੇ ਜੀਵਨ ਉੱਤੇ ਲਾਗੂ ਹੋ ਸਕਦੀ ਹੈ ਅਤੇ ਤੁਹਾਡੀ ਅਤੇ ਸਾਡੀ ਜ਼ਿੰਦਗੀ ਵਿੱਚ ਕਾਰਪੋਰੇਟਲੀ ਇੱਕ ਚਰਕ ਦੇ ਰੂਪ ਵਿੱਚ ਹੋ ਸਕਦਾ ਹੈ ਕਿ ਪਰਮਾਤਮਾ ਸਾਨੂੰ ਸੁਧਾਰ ਰਿਹਾ ਹੈ ਅਤੇ ਤੂਫਾਨ ਦੇ ਵਿਚਕਾਰ ਸਾਨੂੰ ਉਸ 'ਤੇ ਭਰੋਸਾ ਕਰਨ ਦਾ ਕਾਰਨ ਬਣਾ ਰਿਹਾ ਹੈ ਅਤੇ ਸਾਡੀ ਬੇਵਸੀ ਵਿੱਚ ਰੋਣ ਲਈ ਇੱਕ ਦਿਲਾਸਾ ਦੇਣ ਵਾਲਾ ਉਪਦੇਸ਼ ਇਹ ਹੈ, ਰੱਬ ਕੱਲ੍ਹ ਵੀ ਉਹੀ ਹੈ, ਅੱਜ ਵੀ ਉਹੀ ਹੈ ਅਤੇ ਸਦਾ ਲਈ ਉਹੀ ਹੋਵੇਗਾ। ਅਤੇ ਇਸ ਲਈ ਅਸੀਂ ਨਵੇਂ ਨੇਮ ਵਿੱਚ ਜ਼ਬੂਰ 124 ਵਿੱਚ ਪਾਏ ਗਏ ਸੰਕਲਪਾਂ ਦੇ ਸਮਾਨ ਸੰਕਲਪਾਂ ਨੂੰ ਲੱਭਣ ਦੀ ਉਮੀਦ ਕਰਾਂਗੇ। ਅਸੀਂ ਆਪਣੇ ਪਰਮੇਸ਼ੁਰ ਦੇ ਲੋਕਾਂ ਦੀ ਤਰਫੋਂ ਇੱਕ ਮੁਕਤੀਦਾਤਾ ਹੋਣ ਬਾਰੇ ਪੜ੍ਹਨ ਦੀ ਉਮੀਦ ਕਰਾਂਗੇ, ਅਤੇ ਅਸੀਂ ਅਜਿਹੀਆਂ ਚੀਜ਼ਾਂ ਲੱਭਦੇ ਹਾਂ। ਉਦਾਹਰਨ ਲਈ, ਯਿਸੂ ਨੇ ਵਾਅਦਾ ਕੀਤਾ ਸੀ, ਯਕੀਨਨ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਇੱਥੋਂ ਤੱਕ ਕਿ ਯੁੱਗਾਂ ਦੇ ਅੰਤ ਤੱਕ। ਪੌਲਸ ਨੇ ਪੁੱਛਿਆ, ਜੇਕਰ ਪਰਮੇਸ਼ੁਰ ਸਾਡੇ ਲਈ ਹੈ ਤਾਂ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ? ਪੌਲਸ ਨੇ ਫਿਰ ਦੱਬੇ ਕੁਚਲੇ ਲੋਕਾਂ ਨੂੰ ਸਲਾਹ ਦਿੱਤੀ, ਮੇਰੇ ਪਿਆਰੇ ਮਿੱਤਰੋ, ਬਦਲਾ ਨਾ ਲਓ ਪਰ ਪਰਮੇਸ਼ੁਰ ਦੇ ਕ੍ਰੋਧ ਲਈ ਜਗ੍ਹਾ ਛੱਡੋ, ਕਿਉਂਕਿ ਇਹ ਲਿਖਿਆ ਹੈ, ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਬਦਲਾ ਦਿਆਂਗਾ, ਯਹੋਵਾ ਆਖਦਾ ਹੈ। ਅਤੇ ਅਸੀਂ ਇੱਕ ਪਰਮੇਸ਼ੁਰ ਬਾਰੇ ਪੜ੍ਹਦੇ ਹਾਂ ਜੋ ਅੰਤਲੇ ਦਿਨ ਤੱਕ ਆਪਣੇ ਲੋਕਾਂ ਨੂੰ ਸਹੀ ਸਾਬਤ ਕਰੇਗਾ। ਭਾਵੇਂ ਪਰਮੇਸ਼ੁਰ ਆਪਣੇ ਕੁਝ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੁਆਰਾ ਸ਼ਹੀਦ ਹੋਣ ਦੀ ਇਜਾਜ਼ਤ ਦਿੰਦਾ ਹੈ ਕਿਉਂਕਿ ਉਹ ਮਸੀਹ ਦਾ ਨਾਮ ਰੱਖਦੇ ਹਨ, ਛੁਟਕਾਰਾ ਸਦੀਪਕ ਕਾਲ ਦੇ ਪ੍ਰਕਾਸ਼ ਵਿੱਚ ਆਵੇਗਾ। ਯਿਸੂ ਦੇ ਅੰਤਮ ਵਾਅਦਿਆਂ ਵਿੱਚ ਇੱਕ ਬਾਈਬਲ ਦੇ ਆਖਰੀ ਅਧਿਆਏ ਵਿੱਚ ਪਾਇਆ ਗਿਆ ਹੈ, ਵੇਖੋ ਉਹ ਕਹਿੰਦਾ ਹੈ, ਮੈਂ ਛੇਤੀ ਆ ਰਿਹਾ ਹਾਂ, ਆਪਣੇ ਨਾਲ ਆਪਣਾ ਬਦਲਾ ਲੈ ਕੇ ਆ ਰਿਹਾ ਹਾਂ, ਹਰ ਇੱਕ ਨੂੰ ਉਸ ਦੇ ਕਿੱਤੇ ਦਾ ਬਦਲਾ ਦਿਆਂਗਾ। ਜੇ ਯਹੋਵਾ ਨਾ ਹੁੰਦਾ ਤਾਂ ਅਸੀਂ ਆਪਣੇ ਪਾਪਾਂ ਵਿੱਚ ਨਾਸ ਹੋ ਜਾਂਦੇ, ਜੇ ਯਹੋਵਾ ਨਾ ਹੁੰਦਾ ਤਾਂ ਅਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਝੁੱਕ ਜਾਂਦੇ। ਪਰ ਯਹੋਵਾ ਦਾ ਨਾਮ ਮੁਬਾਰਕ ਹੋਵੇ, ਉਹ ਸਾਡਾ ਛਡਾਉਣ ਵਾਲਾ ਹੈ, ਉਹੀ ਪਰਮੇਸ਼ਵਰ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਆਮੀਨ।